ਯੋਨਾ ਉਹਦਾ ਦੋ ਬਾਪ, ਉਹਦੀ ਇੱਕ ਤੋਂ ਲੈ ਕੇ ਅਖੀਰ ਆਏ ਤੱਕ, ਪਰਮੇਸ਼ੁਰ ਦਾ ਦਿਆਲੂ ਅਨੁਸ਼ਾਸਨ। ਇੱਥੇ ਇੱਕ ਸੱਚੀ ਕਹਾਣੀ ਹੈ। 2012 ਵਿੱਚ ਕ੍ਰਿਸ ਲੈਮਨਸ ਨਾਮਕ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਸਮੁੰਦਰ ਦੇ ਬਿਲਕੁਲ ਹੇਠਾਂ ਤਲ ਸਤਹ 'ਤੇ ਪਾਇਆ, ਸਤਹ ਤੋਂ 100 ਮੀਟਰ ਹੇਠਾਂ, ਬਿਨਾਂ ਰੋਸ਼ਨੀ, ਆਕਸੀਜਨ ਤੋਂ ਬਿਨਾਂ ਅਤੇ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਗਰਮ ਰੱਖਣ ਦੇ ਸਰੋਤ ਤੋਂ ਬਿਨਾਂ। ਉਹ ਇੱਕ ਗੋਤਾਖੋਰ ਸੀ। ਜਦੋਂ ਕੋਈ ਦੁਰਘਟਨਾ ਹੋ ਜਾਂਦੀ ਸੀ ਅਤੇ ਤੇਲ ਜਿਹੜਾ ਜਿੱਥੋਂ ਕੱਢਿਆ ਜਾਂਦਾ ਹੈ ਹੇਠਾਂ ਸਮੁੰਦਰ ਵਿੱਚ, ਉਹਦਾ ਬੁਨਿਆਦੀ ਢਾਂਚਾ ਉਹ ਮੁਰੰਮਤ ਕਰਦਾ ਸੀ। ਉਸਦੀ ਜ਼ਿੰਦਗੀ ਜਹਾਜ਼ ਨਾਲ ਜੁੜੀ ਮਸ਼ੀਨੀ ਕਹਿ ਸਕਦੇ ਹਾਂ ਕਿ ਨਾਭੀ ਨਾਲ ਚੱਲਦੀ ਸੀ, ਜਾਂ ਇੱਕ ਤਾਰ ਜਾਂ ਆਪਣੇ ਰੱਸੀ ਹੁੰਦੀ ਸੀ ਉਹਦੇ ਨਾਲ ਉਹ ਜੁੜਿਆ ਹੁੰਦਾ ਸੀ। ਜਹਾਜ਼ ਨੇ ਆਪਣੀ ਦਿਸ਼ਾ ਨਿਰਦੇਸ਼ ਜਾਂ ਪ੍ਰਣਾਲੀ ਜਾਂ ਨੈਵੀਗੇਸ਼ਨ ਦਾ ਨਿਯੰਤਰਣ ਗਵਾ ਦਿੱਤਾ ਅਤੇ ਹਵਾ ਅਤੇ ਲਹਿਰਾਂ ਦੇ ਰਹਿਮ 'ਤੇ ਬਹੁਤ ਅੱਗੇ ਵਹਿ ਗਿਆ। ਕ੍ਰਿਸ ਨੂੰ ਖਿੱਚਿਆ ਅਤੇ ਉਸ ਨੂੰ ਢਾਂਚੇ ਦੇ ਵਿਰੁੱਧ ਪਿੰਨ ਕੀਤਾ ਜਿਸ 'ਤੇ ਉਹ ਕੰਮ ਕਰ ਰਿਹਾ ਸੀ। ਉਹ ਅਸਲ ਵਿੱਚ ਮਨੁੱਖੀ ਐਂਕਰ ਬਣ ਗਿਆ, ਜਿਸ ਦੀ ਨਾਭੀ ਨਾਲ ਉਸ ਨੂੰ ਇੱਕ 8,000 ਟਨ ਦੇ ਜਹਾਜ਼ ਨਾਲ ਜੋੜਦੀ ਸੀ। ਉਸ ਦੀ ਨਾਭੀ ਨਾਲ ਟੁੱਟ ਜਾਂਦੀ ਹੈ, ਜੋ ਉਸ ਨੂੰ ਆਕਸੀਜਨ ਦੀ ਮੁੱਖ ਸਪਲਾਈ ਤੋਂ ਵੱਖ ਕਰ ਦਿੰਦੀ ਹੈ ਅਤੇ ਬਿਨਾਂ ਰੋਸ਼ਨੀ ਦੇ, ਬਿਨਾਂ ਆਕਸੀਜਨ ਦੇ, ਬਿਨਾਂ ਉਸਦੇ ਸੂਟ ਲਈ ਕੋਈ ਗਰਮਾਹਟ ਦੇ, ਪਾਣੀ ਦੇ ਵਿਹਾਅ ਤੋਂ ਬਿਨਾਂ ਛੱਡ ਦਿੱਤਾ ਜਾਂਦਾ ਹੈ। ਕ੍ਰਿਸ ਕੋਲ ਟੈਂਕ ਵਿੱਚ ਸਿਰਫ 5 ਮਿੰਟ ਦਾ ਬੈਕਅਪ ਆਕਸੀਜਨ ਹੈ। ਉਹ ਢਾਂਚੇ ਵੱਲ ਵਾਪਸ ਜਾਣ ਦਾ ਫੈਸਲਾ ਕਰਦਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਮੈਂ ਕਹਾਂਗਾ ਕਿ ਪਰਮੇਸ਼ੁਰ ਦਾ ਹੱਥ ਉਸ ਉੱਤੇ ਸੀ। ਉੱਥੇ ਬਿਲਕੁਲ ਪਿੱਚ ਬਲੈਕ ਜਾਂ ਕਾਲਾ ਹਨੇਰਾ ਸੀ। ਉਸ ਨੇ ਅੰਦਾਜ਼ਾ ਲਗਾਉਣਾ ਹੈ ਕਿ ਉਸ ਨੂੰ 360 ਡਿਗਰੀ ਵਿੱਚੋਂ ਕਿਸ ਪਾਸੇ ਨੂੰ ਤੁਰਨਾ ਹੈ ਜਾਂ ਤੁਰਨਾ ਚਾਹੀਦਾ ਹੈ। ਉਹ ਸਹੀ ਅੰਦਾਜ਼ਾ ਲਗਾਉਂਦਾ ਹੈ। ਉਹ ਢਾਂਚੇ 'ਤੇ ਸਿਖਰ 'ਤੇ ਚੜ੍ਹਦਾ ਹੈ ਅਤੇ ਮਰਨ ਲਈ ਲੇਟ ਜਾਂਦਾ ਹੈ। ਉਸ ਦੀਆਂ ਭਾਵਨਾਵਾਂ ਹੁਣ ਬਹੁਤ ਘੱਟ ਹਨ। ਉਹ ਘਬਰਾ ਰਿਹਾ ਹੈ। ਉਸ ਤੋਂ ਪਹਿਲਾਂ ਉਦਾਸੀ ਨਾਲ ਡੁੱਬ ਗਿਆ ਹੈ। ਇਸ ਤੋਂ ਪਹਿਲਾਂ ਕਿ ਉਸ 'ਤੇ ਕੋਈ ਖਾਸ ਸ਼ਾਂਤੀ ਆ ਜਾਵੇ, ਉਹ ਸ਼ਾਂਤੀ ਅਸਤੀਫੇ ਦੇ ਸਥਾਨ ਤੋਂ ਮਿਲਦੀ ਹੈ ਕਿ ਉਹ ਆਪਣਾ ਰੈਜ਼ੀਗਨੇਸ਼ਨ ਜਾਂ ਅਸਤੀਫਾ ਦੇਵੇ। ਕ੍ਰਿਸ ਪੂਰੇ ਯਕੀਨ ਨਾਲ ਜਾਣਦਾ ਹੈ ਕਿ ਉਹ ਮਰ ਜਾਵੇਗਾ। ਜਹਾਜ਼ 'ਤੇ ਵਾਪਸ ਨੈਵੀਗੇਸ਼ਨ ਸਿਸਟਮ ਜਾਂ ਦਿਸ਼ਾ ਨਿਰਦੇਸ਼ ਪ੍ਰਣਾਲੀ ਜਿਹੜੀ ਆ ਉਹ ਦੁਬਾਰਾ ਚਾਲੂ ਹੋ ਜਾਂਦੀ ਹੈ, ਜਾਂ ਸਿਸਟਮ ਜਿਹੜਾ ਦੁਬਾਰਾ ਰੀਬੂਟ ਹੋ ਜਾਂਦਾ ਹੈ। ਉਹ ਸਹੀ ਸਥਾਨ 'ਤੇ ਵਾਪਸ ਆਉਂਦੇ ਹਨ ਅਤੇ ਇੱਕ ਗੋਤਾਖੋਰ ਨੂੰ ਹੇਠਾਂ ਭੇਜਦੇ ਹਨ, ਪਰ ਹੁਣ 33 ਮਿੰਟ ਬੀਤ ਚੁੱਕੇ ਹਨ। ਇਹ ਹੁਣ ਬਚਾਅ ਨਹੀਂ ਬਲਕਿ ਇੱਕ ਮੁੜ ਪ੍ਰਾਪਤੀ ਅਭਿਆਸ ਹੈ। ਸਿਵਾਏ ਜਦੋਂ ਉਹਨਾਂ ਨੇ ਉਸਦੇ ਬੇਹੋਸ਼ ਸਰੀਰ ਨੂੰ ਜਹਾਜ਼ ਵਿੱਚ ਖਿੱਚਿਆ ਤਾਂ ਉਸਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ। ਉਸਦੇ ਆਖਰੀ ਸਾਹ ਦੇ ਲਗਭਗ 27 ਮਿੰਟ ਬਾਅਦ ਬਿਨਾਂ ਦਿਮਾਗੀ ਨੁਕਸਾਨ ਦੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ। ਡਾਕਟਰੀ ਖੇਤਰ ਵਿੱਚ ਕੋਈ ਵੀ ਇਹ ਦੱਸਣ ਦੇ ਯੋਗ ਨਹੀਂ ਕਿ ਕ੍ਰਿਸ ਕਿਵੇਂ ਬਚਿਆ। ਕ੍ਰਿਸ ਕੋਲ ਕੋਈ ਸਪਸ਼ਟੀਕਰਨ ਨਹੀਂ ਹੈ। ਕ੍ਰਿਸ ਇਤਿਹਾਸ ਵਿੱਚ ਪਹਿਲਾ ਵਿਅਕਤੀ ਨਹੀਂ ਹੈ ਜੋ ਲਹਿਰਾਂ ਦੇ ਹੇਠਾਂ ਅਤੇ ਨਿਰਾਸ਼ਾ ਵਿੱਚ ਹੈ। ਉਹ ਇਤਿਹਾਸ ਵਿੱਚ ਪਹਿਲਾ ਵਿਅਕਤੀ ਨਹੀਂ ਹੈ ਜਿਸ ਨੂੰ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਬਚਾਇਆ ਹੈ। ਯੋਨਾ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਉਸਨੇ ਆਪਣੇ ਆਪ ਨੂੰ ਉਮੀਦ ਤੋਂ ਬਿਨਾਂ ਪਾਇਆ। ਉਸਨੇ ਆਪਣੀ ਨਿਸ਼ਚਿਤ ਮੌਤ ਨੂੰ ਚਿਹਰੇ 'ਤੇ ਵੇਖਿਆ। ਉਸਨੇ, ਅਸੀਂ ਅੱਜ ਸਵੇਰੇ ਵੇਖਣ ਵਾਲੇ ਹਾਂ, ਮੌਤ ਦਾ ਸਵਾਦ ਚਖਿਆ। ਪਰਮੇਸ਼ੁਰ ਅੱਗੇ ਦਇਆ ਵਿੱਚ ਉਸ ਨੂੰ ਛੁਡਾਇਆ। ਕ੍ਰਿਸ ਦੇ ਉਲਟ ਯੋਨਾ ਕੋਲ ਸਪਸ਼ਟਤਾ ਹੈ ਕਿ ਇਹ ਸਭ ਕੁਝ ਪਰਮੇਸ਼ੁਰ ਦਾ ਕੰਮ ਸੀ। ਜ਼ਬੂਰ 139 ਦੱਸਦਾ ਹੈ ਕਿ ਯੋਨਾ ਅਤੇ ਕ੍ਰਿਸ ਕਿਵੇਂ ਬਚੇ। ਉਹ ਜ਼ਬੂਰ ਵਿੱਚ ਲਿਖਿਆ ਹੈ, ਮੈਂ ਤੁਹਾਡੀ ਹਜ਼ੂਰੀ ਤੋਂ ਭੱਜ ਕੇ ਕਿੱਥੇ ਜਾ ਸਕਦਾ ਹਾਂ? ਜੇ ਮੈਂ ਕਬਰ ਵਿੱਚ ਆਪਣਾ ਬਿਸਤਰ ਬਣਾਵਾਂ ਤਾਂ ਤੁਸੀਂ ਉੱਥੇ ਹੋ। ਜੇ ਮੈਂ ਸਮੁੰਦਰ ਦੇ ਅਖੀਰਲੇ ਹਿੱਸਿਆਂ ਵਿੱਚ ਰਹਿੰਦਾ ਹਾਂ ਤਾਂ ਉੱਥੇ ਵੀ ਤੁਹਾਡਾ ਹੱਥ ਮੇਰੀ ਅਗਵਾਈ ਕਰਦਾ ਹੈ ਅਤੇ ਤੁਹਾਡਾ ਸੱਜਾ ਹੱਥ ਮੈਨੂੰ ਫੜ ਲੈਂਦਾ ਹੈ। ਯੂਨਾ ਸਮੁੰਦਰ ਵਿੱਚ ਕਿਵੇਂ ਗਿਆ? ਆਓ ਆਪਣੇ ਆਪ ਨੂੰ ਯਾਦ ਕਰਾਈਏ। ਯੂਨਾ ਸਮੁੰਦਰ ਵਿੱਚ ਕਿਵੇਂ ਗਿਆ? ਅਧਿਆਇ 1 ਆਇਤ 2 ਵਿੱਚ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਕਿ ਉੱਠ ਨਿਨਵਾ ਉਸ ਮਹਾਨ ਸ਼ਹਿਰ ਨੂੰ ਜਾ ਅਤੇ ਉਸਦੇ ਵਿਰੁੱਧ ਪੁਕਾਰ, ਕਿਉਂਕਿ ਉਸ ਦੀ ਬੁਰਾਈ ਮੇਰੇ ਵਿਰੁੱਧ ਆਈ ਹੈ। ਪਰ ਯੂਨਾ ਅਣਆਗਿਆਕਾਰ ਹੈ, ਪਰਮੇਸ਼ਵਰ ਦਾ ਨਬੀ ਬਾਗੀ ਹੈ। ਉਹ ਨਿਨਵਾ ਦੇ ਉਲਟ ਦਿਸ਼ਾ ਵੱਲ ਜਾ ਰਹੇ ਜਹਾਜ਼ ਵਿੱਚ ਸਵਾਰ ਹੋਇਆ ਤਾਂ ਯਹੋਵਾ ਨੇ ਕੀ ਕਰਨਾ ਹੈ? ਖੈਰ, ਉਹ ਆਪਣੇ ਨਬੀ ਤੋਂ ਬਹੁਤ ਖੁਸ਼ ਨਹੀਂ ਹੈ ਅਤੇ ਇਸ ਲਈ ਆਇਤ 4 ਪ੍ਰਭੂ ਨੇ ਸਮੁੰਦਰ ਉੱਤੇ ਇੱਕ ਹਵਾ ਸੁੱਟੀ ਅਤੇ ਸਮੁੰਦਰ ਉੱਤੇ ਇੱਕ ਸ਼ਕਤੀਸ਼ਾਲੀ ਤੂਫਾਨ ਆਇਆ। ਜਹਾਜ਼ ਦੇ ਕਪਤਾਨ ਨੇ ਫਿਰ ਯੂਨਾ 'ਤੇ ਮੁਕੱਦਮਾ ਚਲਾਇਆ ਅਤੇ ਯੂਨਾ ਨੇ ਕਬੂਲ ਕੀਤਾ, ਮੈਂ ਦੋਸ਼ੀ ਹਾਂ, ਮੈਨੂੰ ਸਮੁੰਦਰ ਵਿੱਚ ਸੁੱਟ ਦਿਓ। ਚਾਲਕ ਦਲ ਨੇ ਅਜਿਹਾ ਹੀ ਕੀਤਾ। ਯੂਨਾ ਸਮੁੰਦਰ ਵਿੱਚ ਹੈ ਕਿਉਂਕਿ ਉਸਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ ਸੀ। ਉਹ ਰੱਬ ਤੋਂ ਭੱਜ ਗਿਆ ਅਤੇ ਪਰਮੇਸ਼ਰ ਉਸਦਾ ਪਿੱਛਾ ਕਰ ਰਿਹਾ ਹੈ। ਇਹ ਇੱਕ ਕਾਵਿਕ ਪ੍ਰਾਰਥਨਾ ਹੈ ਜੋ ਸਾਡੇ ਕੋਲ ਅਧਿਆਇ 2 ਵਿੱਚ ਹੈ। ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਜਵਾਬ ਵਿੱਚ ਯੂਨਾ ਦੀ ਕਾਵਿਕ ਪ੍ਰਾਰਥਨਾ ਹੈ। ਉਸਨੇ ਇਹ ਪ੍ਰਾਰਥਨਾ ਕੀਤੀ, ਸਾਨੂੰ ਆਇਤ 1 ਵਿੱਚ ਦੱਸਿਆ ਗਿਆ ਹੈ ਕਿ ਇੱਕ ਮੱਛੀ ਦੇ ਢਿੱਡ ਤੋਂ। ਅਸੀਂ ਅਧਿਆਇ 1 ਦੀ ਆਖਰੀ ਆਇਤ ਵਿੱਚ ਇਸ ਮੱਛੀ ਨਾਲ ਜਾਣ ਪਛਾਣ ਕਰਦੇ ਹਾਂ। ਯਹੋਵਾ ਨੇ ਯੂਨਾ ਨੂੰ ਨਿਗਲਣ ਲਈ ਇੱਕ ਵੱਡੀ ਮੱਛੀ ਨੂੰ ਨਿਯੁਕਤ ਕੀਤਾ। ਸਾਨੂੰ ਇਸ ਮਹਾਨ ਮੱਛੀ ਬਾਰੇ ਗੱਲ ਕਰਨ ਦੀ ਲੋੜ ਹੈ ਅਤੇ ਅਸੀਂ ਸੰਖੇਪ ਵਿੱਚ ਅਜਿਹਾ ਕਰਨ ਜਾ ਰਹੇ ਹਾਂ ਕਿਉਂਕਿ ਲੇਖਕ ਇਸ ਮੱਛੀ ਬਾਰੇ ਸੰਖੇਪ ਵਿੱਚ ਗੱਲ ਕਰਦਾ ਹੈ। ਇਹ ਕਹਾਣੀ ਪਰਮਾਤਮਾ ਅਤੇ ਯੂਨਾ ਬਾਰੇ ਹੈ। ਆਓ ਇੱਕ ਮੱਛੀ ਨਾਲ ਦੂਰ ਨਾ ਹੋਈਏ। ਮੇਰਾ ਅਨੁਮਾਨ ਹੈ ਕਿ ਸਾਨੂੰ ਸੰਦੇਹਵਾਦੀ ਦੇ ਸਵਾਲ ਨਾਲ ਨਜਿੱਠਣ ਦੀ ਲੋੜ ਹੈ ਕਿ ਇੱਕ ਮਹਾਨ ਮੱਛੀ ਇੱਕ ਆਦਮੀ ਨੂੰ ਨਿਗਲਣਾ ਕੀ ਇਹ ਸੰਭਵ ਹੈ? ਆਧੁਨਿਕ ਵਿਗਿਆਨ ਵਿੱਚ ਕਿ ਇਸ ਵਿੱਚ ਵਿਸ਼ਵਾਸ ਕਰਨਾ ਬੇਤੁਕਾ ਹੈ। ਸੰਦੇਹਵਾਦੀ ਇਸ ਖਬਰ ਤੋਂ ਸੰਤੁਸ਼ਟ ਨਹੀਂ ਹੋਵੇਗਾ ਕਿ ਇੱਕ ਵੇਲ ਆਪਣੇ ਪੇਟ ਵਿੱਚ ਇੱਕ ਘੋੜੇ ਦੇ ਨਾਲ ਵਹਿ ਕੇ ਸਮੁੰਦਰੀ ਕੰਢੇ 'ਤੇ ਆ ਗਈ ਸੀ। ਘੋੜਾ ਮੈਂ ਮੰਨਦਾ ਹਾਂ ਕਿ ਮਰਿਆ ਹੋਇਆ ਸੀ। ਸੰਦੇਹਵਾਦੀ ਇਸ ਤੱਤ ਤੋਂ ਵੀ ਸੰਤੁਸ਼ਟ ਨਹੀਂ ਹੋਵੇਗਾ ਕਿ 1891 ਵਿੱਚ ਇੱਕ ਵੇਲ ਹਾਰਪੂਨਿੰਗ ਹਾਦਸੇ ਵਿੱਚ ਕਿਸ਼ਤੀ ਪਲਟ ਗਈ ਅਤੇ ਇੱਕ ਮਛੇਰਾ ਲਾਪਤਾ ਹੋ ਗਿਆ। ਸਿਰਫ ਉਸਦੇ ਸਾਥੀਆਂ ਲਈ ਸਮੇਂ ਸਿਰ ਵੇਲ ਮੱਛੀ ਨੂੰ ਫੜਨ ਲਈ ਅਤੇ ਅਗਲੇ ਦਿਨ ਵੇਲ ਮੱਛੀ ਨੂੰ ਬੋਟ ਵਿੱਚ ਲਿਆ ਕੇ ਉਸਦੇ ਪੇਟ ਨੂੰ ਕੱਟ ਕੇ ਆਪਣੇ ਸਾਥੀ ਨੂੰ ਅੰਦਰ ਲੱਭਣਾ ਬੇਹੋਸ਼ ਪਰ ਜ਼ਿੰਦਾ। ਇੱਕ ਮਛੇਰੇ ਨੇ ਇੱਕ ਵੱਡੀ ਮੱਛੀ ਦੇ ਢਿੱਡ ਵਿੱਚ ਰਾਤ ਕੱਟੀ। ਸੰਦੇਹਵਾਦੀ ਸੰਤੁਸ਼ਟ ਨਾ ਹੋਣ ਦਾ ਅੰਤਮ ਕਾਰਨ ਇਹ ਹੈ ਕਿ ਉਹ ਚਮਤਕਾਰਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਪਰ ਇਹ ਐਪੀਸੋਡ ਸ਼ਾਨਦਾਰ ਜਿਵੇਂ ਕਿ ਇਹ ਹੈ, ਮਸੀਹੀ ਲਈ ਵਿਸ਼ਵਾਸ ਕਰਨਾ ਮੁਸ਼ਕਲ ਨਹੀਂ ਹੈ ਕਿਉਂਕਿ ਅਸੀਂ ਚਮਤਕਾਰਾਂ ਦੇ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਇੱਕ ਵਾਰੀ ਜਨਮ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਪਾਣੀ 'ਤੇ ਚੱਲਿਆ ਸੀ। ਅਸੀਂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮਾਤਮਾ ਨੇ ਬ੍ਰਹਿਮੰਡ ਨੂੰ ਬਿਨਾਂ ਕਿਸੇ ਚੀਜ਼ ਤੋਂ ਬਣਾਇਆ। ਜੇ ਤੁਸੀਂ ਚਮਤਕਾਰਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਤਾਂ ਸਹਿਮਤ ਹੋ, ਇਹ ਬੇਤੁਕਾ ਹੈ। ਪਰ ਮਸੀਹੀ ਇੱਕ ਰੱਬ ਵਿੱਚ ਵਿਸ਼ਵਾਸ ਕਰਦਾ ਹੈ ਜੋ ਚਾਹੇ ਤਾਂ ਇੱਕ ਮਹਾਨ ਮੱਛੀ ਦੀ ਵਰਤੋਂ ਕਰ ਸਕਦਾ ਹੈ ਇੱਕ ਆਦਮੀ ਨੂੰ 3 ਦਿਨ ਅਤੇ 3 ਰਾਤਾਂ ਤੱਕ ਸੰਭਾਲਣ ਲਈ। ਅਤੇ ਇਹ ਹੈ ਜੋ ਪਰਮੇਸ਼ਵਰ ਨੇ ਕੀਤਾ ਹੈ। ਅਧਿਆਇ 1 ਦੀ ਆਇਤ 17, ਅਤੇ ਯਹੋਵਾ ਨੇ ਯੂਨਾ ਨੂੰ ਨਿਗਲਣ ਲਈ ਇੱਕ ਵੱਡੀ ਮੱਛੀ ਨੂੰ ਨਿਯੁਕਤ ਕੀਤਾ। ਪਰਮੇਸ਼ਵਰ ਦੀ ਪ੍ਰਭੂ ਸੱਤਾ 'ਤੇ ਹੈਰਾਨ ਹੋਵੋ। ਮਸੀਹੀ ਇਸ ਮਹਾਨ ਮੱਛੀ ਦੇ ਢਿੱਡ ਵਿੱਚ ਯੂਨਾ 'ਤੇ ਹੈਰਾਨ ਹੋਵੋ, ਪਰ ਸਰਵਸ਼ਕਤੀਮਾਨ ਪਰਮੇਸ਼ਵਰ ਦੁਆਰਾ ਹੋਰ ਵੀ ਹੈਰਾਨ ਹੋਵੋ ਜਿਸ ਨੇ ਉਸ ਮੱਛੀ ਨੂੰ ਨਿਯੁਕਤ ਕੀਤਾ ਸੀ। ਇਸ ਕਿਤਾਬ ਉੱਤੇ ਪਰਮੇਸ਼ਵਰ ਦੀ ਪ੍ਰਭੂ ਸੱਤਾ ਹੈ। ਪਰਮੇਸ਼ਵਰ ਦਾ ਮਕਸਦ ਹੈ ਕਿ ਯੂਨਾ ਉੱਠੇਗਾ ਅਤੇ ਨਿਨਵਾ ਜਾਵੇਗਾ ਅਤੇ ਉੱਥੇ ਪ੍ਰਚਾਰ ਕਰੇਗਾ ਅਤੇ ਪਰਮੇਸ਼ਵਰ ਦਾ ਮਕਸਦ ਕਾਇਮ ਰਹੇਗਾ। ਪਰਮੇਸ਼ਵਰ ਨੇ ਯਸ਼ਾਇਆ ਨਬੀ ਦੁਆਰਾ ਐਲਾਨ ਕੀਤਾ, ਮੈਂ ਰੱਬ ਹਾਂ, ਮੇਰੇ ਵਰਗਾ ਕੋਈ ਨਹੀਂ। ਸ਼ੁਰੂ ਤੋਂ ਅੰਤ ਤੱਕ ਅੰਤ ਦਾ ਐਲਾਨ ਕਰਨਾ ਅਤੇ ਪੁਰਾਣੇ ਸਮਿਆਂ ਤੋਂ ਉਹ ਚੀਜ਼ਾਂ ਜੋ ਅਜੇ ਤੱਕ ਨਹੀਂ ਕੀਤੀਆਂ ਗਈਆਂ, ਕਿਹਾ ਮੇਰੀ ਸਲਾਹ ਕਾਇਮ ਰਹੇਗੀ ਅਤੇ ਮੈਂ ਆਪਣਾ ਸਾਰਾ ਮਕਸਦ ਪੂਰਾ ਕਰਾਂਗਾ। ਮੈਂ ਬੋਲਿਆ ਹਾਂ ਅਤੇ ਮੈਂ ਇਸ ਨੂੰ ਪੂਰਾ ਕਰਾਂਗਾ। ਮੈਂ ਇਰਾਦਾ ਕੀਤਾ ਹੈ ਅਤੇ ਮੈਂ ਇਸ ਨੂੰ ਪੂਰਾ ਕਰਾਂਗਾ। ਯੂਨਾ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਿਰੁੱਧ ਖੜ੍ਹਾ ਕੀਤਾ ਅਤੇ ਪਰਮੇਸ਼ੁਰ ਨੇ ਸਮੁੰਦਰਾਂ ਉੱਤੇ ਇੱਕ ਵੱਡੀ ਹਵਾ ਨੂੰ ਨਿਯੁਕਤ ਕੀਤਾ। ਉਸ ਨੇ ਯੂਨਾ ਨੂੰ ਨਿਗਲਣ ਲਈ ਇੱਕ ਵੱਡੀ ਮੱਛੀ ਨੂੰ ਨਿਯੁਕਤ ਕੀਤਾ ਹੈ। ਯੂਨਾ ਆਪਣੀ ਪਸੰਦ ਦੇ ਦਸਤੇ ਦੇ ਵਿਰੁੱਧ ਲੱਤ ਮਾਰਦਾ ਹੈ। ਇੱਕ ਦਸਤਾ ਇੱਕ ਉਕਸਾਉਣ ਵਾਲੀ ਸੋਟੀ ਹੈ ਜੋ ਇੱਕ ਹਲ ਵਾਹੁਣ ਵਾਲੇ ਬਲਦ ਨੂੰ ਨਾਲ ਲੈ ਜਾਣ ਲਈ ਵਰਤੀ ਜਾਂਦੀ ਹੈ। ਬਲਦ ਦਸਤੇ ਦੇ ਵਿਰੁੱਧ ਲੱਤ ਮਾਰ ਸਕਦਾ ਹੈ ਪਰ ਇਹ ਬਲਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਯੂਨਾ ਪਰਮੇਸ਼ੁਰ ਦੇ ਵਿਰੁੱਧ ਇੱਛਾ ਦੇ ਵਿਰੁੱਧ ਬਗਾਵਤ ਕਰ ਸਕਦਾ ਹੈ ਪਰ ਇਹ ਸਿਰਫ ਯੂਨਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਅਤੇ ਅੰਤ ਵਿੱਚ ਪਰਮੇਸ਼ੁਰ ਦਾ ਮਕਸਦ ਯੂਨਾ ਦਾ ਨਹੀਂ ਬਲਕਿ ਪਰਮੇਸ਼ੁਰ ਦਾ ਮਕਸਦ ਜਿਹੜਾ ਹੈ ਉਹ ਕਾਇਮ ਰਹੇਗਾ। ਪਰਮੇਸ਼ੁਰ ਦੁਆਰਾ ਇੱਕ ਮਹਾਨ ਮੱਛੀ ਨੂੰ ਨਿਯੁਕਤ ਕਰਨ 'ਤੇ ਹੈਰਾਨ ਹੋਵੋ। ਇੱਕ ਤੋਂ ਵੱਧ ਤਰੀਕਿਆਂ ਨਾਲ ਮੁਕਤੀ, ਇਹ ਮੱਛੀ ਯੂਨਾ ਦਾ ਛੁਟਕਾਰਾ ਹੈ। ਹੋਰ ਵੀ ਤਰੀਕਿਆਂ ਨਾਲ ਇਹ ਉਸਦੀ ਸਰੀਰਕ ਜ਼ਿੰਦਗੀ ਨੂੰ ਕਾਇਮ ਰੱਖਦਾ ਹੈ। ਹਾਂ, ਪਰ ਲੰਬੇ ਸਮੇਂ ਵਿੱਚ ਪਹਿਲੀ ਵਾਰ ਉਹ ਆਪਣੇ ਆਪ ਨੂੰ ਬਹੁਤ ਇਕੱਲੇ ਬਹੁਤ ਹਨੇਰੇ ਵਿੱਚ ਕੁਝ ਕਰਨ ਲਈ ਨਹੀਂ ਅਤੇ ਇਸ ਲਈ ਉਹ ਆਪਣੇ ਕੰਮਾਂ ਬਾਰੇ ਸੋਚਣ ਲਈ ਮਜਬੂਰ ਹੈ। ਉਹ ਸੋਚਣ ਲਈ ਮਜਬੂਰ ਹੈ ਰੱਬ ਬਾਰੇ ਅਤੇ ਇਸ ਹਨੇਰੇ ਵਿੱਚ ਅਤੇ ਪਹਿਲਾਂ ਸਮੁੰਦਰ ਦੀ ਨਿਰਾਸ਼ਾ ਵਿੱਚ ਜੋ ਕਿ ਵਿਅੰਗਾਤਮਕ ਤੌਰ 'ਤੇ ਉਹ ਸਪਸ਼ਟ ਤੌਰ 'ਤੇ ਵੇਖਦਾ ਹੈ ਅਤੇ ਇਸ ਪ੍ਰਾਰਥਨਾ ਦੀ ਰਚਨਾ ਕਰਦਾ ਹੈ। ਇੱਕ ਦੁਖਦਾਈ ਸੰਕਟ ਸਪਸ਼ਟਤਾ ਲਿਆਇਆ ਹੈ। ਇਹ ਦਿਲਚਸਪ ਹੈ ਕਿ ਨਹੀਂ, ਸਾਡੇ ਵਿੱਚੋਂ ਬਹੁਤ ਸਾਰੇ ਵਿਅਸਤ ਜੀਵਨ ਬਤੀਤ ਕਰਦੇ ਹਨ। ਦੌੜੋ ਦੌੜੋ ਦੌੜੋ। ਪਰਮਾਤਮਾ ਨੇ ਸਾਡੇ ਲਈ ਹਫ਼ਤੇ ਵਿੱਚ ਇੱਕ ਦਿਨ ਠਹਿਰਨ, ਆਰਾਮ ਕਰਨ ਲਈ, ਸੋਚਣ ਲਈ, ਪ੍ਰਾਰਥਨਾ ਕਰਨ ਲਈ, ਪੂਜਾ ਕਰਨ ਲਈ, ਜੀਵਨ ਬਾਰੇ ਵਿਚਾਰ ਕਰਨ, ਪਰਮਾਤਮਾ ਨੂੰ ਵਿਚਾਰਨ ਲਈ ਨਿਰਧਾਰਿਤ ਕੀਤਾ ਹੈ। ਪਰ ਅਕਸਰ ਅਸੀਂ ਅਜੇ ਵੀ ਬਸ ਦੌੜੇ ਜਾਂਦੇ ਹਾਂ। ਐਤਵਾਰ ਨੂੰ ਵੀ ਸੋਮਵਾਰ ਸਵੇਰੇ ਅਸੀਂ ਸੋਚਦੇ ਹਾਂ ਕਿ ਕੱਪੜੇ ਪ੍ਰੈਸ ਕਰਨੇ ਆ, ਅਸੀਂ ਸ਼ੋਪਿੰਗ ਕਰਨ ਜਾਣਾ, ਖਰੀਦਦਾਰੀ ਕਰਨ ਜਾਣਾ। ਮੈਨੂੰ ਇੱਕ ਰੱਬੀ ਆਦਮੀ ਨੇ ਕਿਹਾ ਸੀ ਕਿ ਇਹ ਉਦੋਂ ਤੱਕ ਨਹੀਂ ਜਦੋਂ ਤੱਕ ਉਹ ਹਸਪਤਾਲ ਦੇ ਬਿਸਤਰੇ 'ਤੇ ਲੇਟਿਆ ਹੋਇਆ ਸੀ। ਇਕੱਲਾ ਕੁਝ ਕਰਨ ਲਈ ਨਹੀਂ ਸੀ, ਉਹ ਲੰਬੇ ਸਮੇਂ ਵਿੱਚ ਪਹਿਲੀ ਵਾਰ ਜ਼ਿੰਦਗੀ ਅਤੇ ਪਰਮੇਸ਼ੁਰ ਬਾਰੇ ਡੂੰਘਾਈ ਨਾਲ ਸੋਚਣ ਲੱਗਾ। ਪਿੱਛੇ ਮੁੜ ਕੇ ਦੇਖਦੇ ਆ ਉਹ ਹਸਪਤਾਲ ਵਿੱਚ ਉਸ ਸਮੇਂ ਲਈ ਤਹਿ ਦਿਲੋਂ ਧੰਨਵਾਦੀ ਸੀ। ਉਸ ਨੇ ਚੁੱਪ ਦੇ ਹਫ਼ਤਿਆਂ ਵਿੱਚ ਬਹੁਤ ਪ੍ਰਾਰਥਨਾ ਕਰਨ ਤੋਂ ਬਾਅਦ ਸੇਵਕਾਈ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ ਅਤੇ ਇੱਕ ਸ਼ਾਨਦਾਰ ਸੇਵਕਾਈ ਉਸ ਕੋਲ ਸੀ। ਯੂਨਾ ਲਈ ਕਿੰਨੇ ਦੁੱਖ ਦੀ ਗੱਲ ਹੈ ਕਿ ਉਹ ਇਹ ਸਪਸ਼ਟਤਾ ਅਜਿਹੇ ਦੁੱਖ ਅਤੇ ਅਜਿਹੇ ਹਨੇਰੇ ਤੋਂ ਬਾਅਦ ਹੀ ਆ ਸਕਦੀ ਹੈ। ਇਹ ਸਾਡੇ ਲਈ ਕਿੰਨਾ ਦੁਖਦਾਈ ਹੋਵੇਗਾ ਜੇਕਰ ਅਸੀਂ ਕੁਝ ਸਪਸ਼ਟਤਾ ਪ੍ਰਾਪਤ ਕਰਨ ਲਈ ਰੁਕ ਗਏ ਅਤੇ ਸਾਡੇ ਲਈ ਮਜਬੂਰ ਹੋਣ ਤੋਂ ਬਾਅਦ, ਕਿਸੇ ਵਿਪਤਾ ਤੋਂ ਬਾਅਦ ਸਾਨੂੰ ਕੀ ਹੈ ਕਿ ਕੋਈ ਗੱਲ ਸਮਝ ਆਈ। ਖੈਰ ਯੂਨਾ ਦੀ ਕਾਵਿਕ ਪ੍ਰਾਰਥਨਾ ਵੱਲ ਧਿਆਨ ਦੇਈਏ। ਇਹ ਜ਼ਰੂਰੀ ਤੌਰ 'ਤੇ ਧੰਨਵਾਦ ਦੀ ਪ੍ਰਾਰਥਨਾ ਹੈ ਕਿਉਂਕਿ ਉਹ ਮਹਾਂਕਾਵਿ ਅਨੁਪਾਤ ਦੇ ਨਿੱਜੀ ਸੰਕਟ ਤੋਂ ਪਰਮੇਸ਼ੁਰ ਦੇ ਛੁਟਕਾਰੇ ਵੱਲ ਬੜਦਾ ਹੈ। ਉਸ ਦੇ ਮਹਾਨ ਸੰਕਟ ਦਾ ਵਰਣਨ ਸੁਣੋ। ਆਇਤ 2 ਵਿੱਚ ਉਹ ਆਪਣੇ ਆਪ ਨੂੰ ਸ਼ਿਓਲ ਦੇ ਢਿੱਡ ਵਿੱਚੋਂ ਪੁਕਾਰਦਾ ਹੋਇਆ ਵਰਣਨ ਕਰਦਾ ਹੈ। ਸ਼ਿਓਲ ਕਬਰ ਨਾਲ ਜੁੜਿਆ ਹੋਇਆ ਹੈ, ਮੁਰਦਿਆਂ ਦੇ ਸਥਾਨ ਨਾਲ। ਯੂਨਾ ਮੱਛੀ ਦੇ ਢਿੱਡ ਦਾ ਹਵਾਲਾ ਨਹੀਂ ਦੇ ਰਿਹਾ ਹੈ, ਮੱਛੀ ਦਾ ਢਿੱਡ ਉਸਦਾ ਛੁਟਕਾਰਾ ਹੈ। ਉਹ ਮੱਛੀ ਤੋਂ ਇਹ ਪ੍ਰਾਰਥਨਾ ਕਰ ਰਿਹਾ, ਸਮੁੰਦਰ ਵਿੱਚ ਆਪਣੇ ਸਮੇਂ ਨੂੰ ਵਾਪਸ ਦੇਖ ਰਿਹਾ ਹੈ। ਸਮੁੰਦਰ ਸ਼ਿਓਲ ਦਾ ਢਿੱਡ ਸੀ। ਉਹ ਕਹਿ ਰਿਹਾ ਹੈ ਕਿ ਰੱਬ ਨੇ ਉਸ ਨੂੰ ਡੁੱਬਣ ਤੋਂ ਬਚਾਇਆ। ਸੁਣੋ ਕਿ ਉਹ ਸਮੁੰਦਰ ਵਿੱਚ ਆਪਣੇ ਸਮੇਂ ਦਾ ਕਿੰਨਾ ਸਪਸ਼ਟ ਵਰਣਨ ਕਰਦਾ ਹੈ। ਆਇਤ 3, ਕਿਉਂਕਿ ਤੁਸੀਂ ਮੈਨੂੰ ਡਿੰਗਿਆਈ ਵਿੱਚ ਸਮੁੰਦਰਾਂ ਦੇ ਦਿਲ ਵਿੱਚ ਸੁੱਟ ਦਿੱਤਾ ਅਤੇ ਹੜ੍ਹ ਨੇ ਮੈਨੂੰ ਘੇਰ ਲਿਆ ਅਤੇ ਤੁਹਾਡੀਆਂ ਸਾਰੀਆਂ ਲਹਿਰਾਂ ਅਤੇ ਪਾਣੀ ਦੀਆਂ ਲਹਿਰਾਂ ਨੇ ਮੇਰੇ ਉੱਤੋਂ ਲੰਘ ਗਈਆਂ। ਇਹ ਵਾਕੰਸ਼ ਮਹੱਤਵਪੂਰਨ ਹੈ ਕਿਉਂਕਿ ਇਹ ਜ਼ਬੂਰ ਵਿੱਚ ਪਾਇਆ ਗਿਆ ਹੈ। ਯੂਨਾ ਪਰਮੇਸ਼ੁਰ ਦੇ ਵਚਨ ਨੂੰ ਜਾਣਦਾ ਹੈ ਅਤੇ ਉਹ ਇੱਥੇ ਹੋਰ ਕਿਤੇ ਵੀ ਜ਼ਬੂਰਾਂ ਨੂੰ ਆਪਣੀ ਸਥਿਤੀ ਅਨੁਸਾਰ ਢਾਲ ਰਿਹਾ ਹੈ। ਯੂਨਾ ਪਾਣੀ ਵਿੱਚ ਹੈ ਅਤੇ ਉਹ ਮੁਸੀਬਤ ਵਿੱਚ ਹੈ ਅਤੇ ਉਹ ਪਛਤਾਵੇ ਨਾਲ ਭਰਿਆ ਹੋਇਆ ਹੈ। ਆਇਤ 4 ਵੱਲ ਦੇਖੋ ਅਤੇ ਤੁਹਾਨੂੰ ਧਿਆਨ ਨਾਲ ਦੇਖਣ ਦੀ ਲੋੜ ਪਵੇਗੀ। ਇਹ ਦਿਲਚਸਪ ਹੈ ਕਿ ਨਹੀਂ ਕਿ ਸਾਡੇ ਵਿੱਚ ਬਹੁਤ ਸਾਰੇ ਵਿਅਸ ਜੀਵਨ ਬਤੀਤ ਕਰਦੇ ਹਨ ਅਤੇ ਉਹ ਆਪਣੇ ਆਪ ਨੂੰ ਉਹ ਕਹਿ ਰਿਹਾ ਕਿ ਰੱਬ ਨੇ ਉਸਨੂੰ ਡੁੱਬਣ ਤੋਂ ਬਚਾਇਆ। ਸੁਣੋ ਸਮੁੰਦਰ ਵਿੱਚ ਆਪਣੇ ਕਿੰਨਾ ਸਪਸ਼ਟ ਵਰਣਨ ਕਰਦਾ ਹੈ। ਯੂਨਾ ਪਾਣੀ ਵਿੱਚ ਹੈ ਅਤੇ ਸਮੁੰਦਰ ਪਛਤਾਵੇ ਨਾਲ ਭਰਿਆ ਹੋਇਆ ਹੈ। ਫਿਰ ਮੈਂ ਕਿਹਾ, ਮੈਂ ਤੁਹਾਡੀ ਨਜ਼ਰ ਤੋਂ ਦੂਰ ਹੋ ਗਿਆ ਹਾਂ। ਮੈਂ ਇਸ ਸਮੇਂ ਇੱਕ ਵਿਕਲਪਿਕ ਅਨੁਵਾਦ ਨੂੰ ਤਰਜੀਹ ਦਿੰਦਾ ਹੈ ਜੋ ਕਿ ਪੁਰਾਣੇ ਨਿਯਮ ਦੇ ਯੂਨਾਨੀ ਸੰਸਕਰਣ ਵਿੱਚ ਹੈ, ਜੋ ਕਹਿੰਦਾ ਹੈ, ਮੈਂ ਤੁਹਾਡੇ ਪਵਿੱਤਰ ਮੰਦਰ ਨੂੰ ਦੁਬਾਰਾ ਕਿਵੇਂ ਦੇਖਾਂਗਾ। ਮੈਨੂੰ ਨਹੀਂ ਲੱਗਦਾ ਕਿ ਆਇਤ 4 ਵਿਸ਼ਵਾਸ ਦਾ ਬਿਆਨ ਹੈ, ਜਿਵੇਂ ਕਿ ਇੰਗਲਿਸ਼ ਸਟੈਂਡਰਡ ਵਰਸ਼ਨ ਕੋਲ ਹੈ। ਮੈਨੂੰ ਲੱਗਦਾ ਹੈ ਕਿ ਇਹ ਪਛਤਾਵੇ ਦੀ ਭਾਵਨਾ ਦੇ ਨਾਲ ਪ੍ਰਸੰਗ ਨੂੰ ਬਿਹਤਰ ਢੰਗ ਨਾਲ ਫਿੱਟ ਕਰਦਾ ਹੈ। ਮੈਂ ਤੁਹਾਡੀ ਹਜ਼ੂਰੀ ਤੋਂ ਭਜਾ ਦਿੱਤਾ ਗਿਆ ਹਾਂ। ਮੇਰਾ ਜੀਵਨ ਦੂਰ ਹੋ ਗਿਆ ਹੈ। ਕਿਵੇਂ ਹੋਵੇਗਾ ਕਿ ਮੈਂ ਤੁਹਾਡੇ ਪਵਿੱਤਰ ਮੰਦਰ ਵੱਲ ਮੁੜ ਕੇ ਵੇਖ ਸਕਾਂ? ਮੈਂ ਕਬਰਾਂ ਤੋਂ ਤੇਰੀ ਪੂਜਾ ਕਿਵੇਂ ਕਰਾਂਗਾ? ਜੇ ਇਹ ਵਿਸ਼ਵਾਸ ਦਾ ਬਿਆਨ ਹੈ ਅਤੇ ਇੰਗਲਿਸ਼ ਸਟੈਂਡਰਡ ਵਰਸ਼ਨ ਸਹੀ ਹੈ ਤਾਂ ਇਹ ਕੀ ਹੋ ਰਿਹਾ ਹੈ? ਜਿਵੇਂ ਕਿ ਯੂਨਾ ਲਹਿਰਾਂ ਦੇ ਹੇਠਾਂ ਡੁੱਬਦਾ ਹੈ, ਉਹ ਪਰਮਾਤਮਾ ਦੇ ਨੇਮ ਦੇ ਵਾਅਦਿਆਂ ਨੂੰ ਯਾਦ ਕਰ ਰਿਹਾ ਹੈ। ਅਣ ਆਗਿਆਕਾਰੀ ਪਰਮੇਸ਼ਰ ਦੀ ਮੌਜੂਦਗੀ ਤੋਂ ਦੂਰ ਹੋਣ ਦੀ ਕਮਾਈ ਕਰਦੀ ਹੈ, ਪਰ ਪਰਮੇਸ਼ਰ ਨੇ ਵਾਅਦਾ ਕੀਤਾ ਹੈ ਕਿ ਤੋਬਾ ਕਰਨ 'ਤੇ ਉਹ ਵਾਪਸ ਸਵਾਗਤ ਕਰੇਗਾ। ਜੇ ਅਜਿਹਾ ਹੈ ਤਾਂ ਯੂਨਾ ਆਪਣੀ ਤੋਬਾ ਕਰਨ 'ਤੇ ਪਰਮੇਸ਼ਰ ਦੀ ਦਇਆ 'ਤੇ ਭਰੋਸਾ ਕਰ ਰਿਹਾ ਹੈ। ਕਿਸੇ ਵੀ ਸਥਿਤੀ ਵਿੱਚ ਆਇਤ 5 ਵਿੱਚ ਯੂਨਾ ਲਈ ਚੀਜ਼ਾਂ ਵਿਗੜ ਜਾਂਦੀਆਂ ਹਨ। ਮੇਰੀ ਜਾਨ ਲੈਣ ਲਈ ਪਾਣੀ ਮੇਰੇ ਅੰਦਰ ਬੰਦ ਹੋ ਗਿਆ ਹੈ। ਕਲਪਨਾ ਕਰਦਾ ਹਾਂ ਕਿ ਯੂਨਾ ਨੇ ਆਪਣਾ ਸਿਰ ਪਾਣੀ ਤੋਂ ਉੱਪਰ ਰੱਖਣ ਲਈ ਸੰਘਰਸ਼ ਛੱਡ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਸਮੇਂ ਹੇਠਾਂ ਹੈ। ਡੂੰਘੇ ਨੇ ਮੈਨੂੰ ਘੇਰ ਲਿਆ ਹੈ। ਪਹਾੜਾਂ ਦੀਆਂ ਜੜ੍ਹਾਂ ਵਿੱਚ ਜੰਗਲੀ ਬੂਟੀ ਮੇਰੇ ਸਿਰ ਉੱਤੇ ਲਪੇਟੀ ਹੋਈ ਸੀ। ਆਇਤ 6, ਮੈਂ ਉਸ ਧਰਤੀ ਉੱਤੇ ਗਿਆ ਜਿਸ ਦੀਆਂ 12 ਮੇਰੇ ਉੱਤੇ ਸਦਾ ਲਈ ਬੰਦ ਹੋ ਗਈਆਂ। ਮੈਨੂੰ ਲੱਗਦਾ ਹੈ ਕਿ ਯੂਨਾ ਸਾਡੇ ਗੋਤਾਕਾਰ ਵਾਂਗ ਉੱਤਰੀ ਸਾਗਰ ਵਿੱਚ ਹੈ। ਇੱਕ ਅਹਿਸਾਸ ਹੋ ਗਿਆ ਹੈ ਕਿ ਇਹ ਹੈ ਮੌਤ ਸਿਰਫ ਕੁਝ ਪਲ ਦੂਰ ਹੈ। ਮੌਤ ਦੀਆਂ ਜੇਲ੍ਹਾਂ ਦੀਆਂ ਸਲਾਖਾਂ ਹਮੇਸ਼ਾ ਲਈ ਬੰਦ ਹੋਣ ਵਾਲੀਆਂ ਹਨ, ਪਰ ਪ੍ਰਭੂ ਇਸ ਬਿੰਦੂ 'ਤੇ ਹੈ। ਜਦੋਂ ਯੂਨਾ ਲਹਿਰਾਂ ਦੇ ਹੇਠ ਹੁੰਦਾ ਹੈ, ਉਸ ਬਿੰਦੂ 'ਤੇ ਜਦੋਂ ਯੂਨਾ ਹੇਠਾਂ ਵੱਲ ਡੁੱਬ ਰਿਹਾ ਹੁੰਦਾ ਹੈ ਕਿ ਪਰਮੇਸ਼ਰ ਦਖਲ ਦਿੰਦਾ ਹੈ। ਆਇਤ 6 ਦਾ ਦੂਜਾ ਹਿੱਸਾ ਕਿੰਨਾ ਸ਼ਾਨਦਾਰ ਹੈ। ਫਿਰ ਵੀ ਹੇ ਯਹੋਵਾ ਮੇਰੇ ਪਰਮੇਸ਼ਰ, ਤੂੰ ਮੇਰੀ ਜਾਨ ਨੂੰ ਟੋਏ ਵਿੱਚੋਂ ਕੱਢਿਆ। ਆਇਤ 7 ਵਿੱਚ ਇਹੀ ਵਿਚਾਰ ਹੈ, ਜਦੋਂ ਮੇਰੀ ਜ਼ਿੰਦਗੀ ਬੇਹੋਸ਼ ਹੋ ਰਹੀ ਸੀ। ਇੱਕ ਅਨੁਵਾਦ ਕਹਿੰਦਾ ਹੈ, ਜਦੋਂ ਮੈਂ ਹੋਸ਼ ਗਵਾ ਰਿਹਾ ਸੀ, ਮੈਂ ਯਹੋਵਾ ਨੂੰ ਯਾਦ ਕੀਤਾ ਅਤੇ ਮੇਰੀ ਪ੍ਰਾਰਥਨਾ ਤੁਹਾਡੇ ਕੋਲ, ਤੁਹਾਡੇ ਪਵਿੱਤਰ ਮੰਦਰ ਵਿੱਚ ਆਈ। ਯੂਨਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ, ਜਦੋਂ ਮੈਂ ਨਿਰਾਸ਼ਾ ਦੇ ਟੋਏ ਵਿੱਚ ਸੀ, ਉਦੋਂ ਉਮੀਦ ਦੀ ਹਰ ਆਖਰੀ ਕਿਰਨ ਖਤਮ ਹੋ ਗਈ ਸੀ। ਬਹੁਤ ਹੀ ਆਖਰੀ ਪਲ 'ਤੇ ਜਦੋਂ ਮੈਂ ਇੰਨਾ ਕਮਜ਼ੋਰ ਅਤੇ ਪੂਰੀ ਤਰ੍ਹਾਂ ਸ਼ਕਤੀਹੀਣ ਸੀ, ਮੈਂ ਪਰਮੇਸ਼ਰ ਨੂੰ ਪ੍ਰਾਰਥਨਾ ਕੀਤੀ। ਪਰਮੇਸ਼ਰ ਨੇ ਸੁਣਿਆ ਅਤੇ ਪਰਮੇਸ਼ਰ ਨੇ ਆਪਣੀ ਦਇਆ ਵਿੱਚ ਜਵਾਬ ਦਿੱਤਾ। ਸ਼ਾਇਦ ਯੂਨਾ ਜ਼ਬੂਰ 18 ਤੋਂ ਇਹ ਗੱਲ ਉਧਾਰ ਲੈ ਰਿਹਾ, ਜਦੋਂ ਆਪਣਾ ਪ੍ਰਾਰਥਨਾ ਪੂਰਨ ਜ਼ਬੂਰ ਬਣਾਉਂਦਾ ਹੈ। ਜ਼ਬੂਰ 18 ਕਹਿੰਦਾ ਹੈ, ਮੌਤ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਤਬਾਹੀ ਦੇ ਤੂਫਾਨਾਂ ਨੇ ਮੇਰੇ 'ਤੇ ਹਮਲਾ ਕੀਤਾ, ਸ਼ੋਲ ਦੀਆਂ ਰੱਸੀਆਂ ਨੇ ਮੈਨੂੰ ਉਲਝਾਇਆ, ਮੌਤ ਦੇ ਫੰਦੇ ਨੇ ਮੇਰਾ ਸਾਹਮਣਾ ਕੀਤਾ। ਆਪਣੀ ਬਿਪਤਾ ਵਿੱਚ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਮੈਂ ਆਪਣੇ ਪਰਮੇਸ਼ਰ ਨੂੰ ਮਦਦ ਲਈ ਪੁਕਾਰਿਆ। ਉਸ ਨੇ ਆਪਣੇ ਮੰਦਰ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਪੁਕਾਰ ਉਸਦੇ ਕੰਨਾਂ ਤੱਕ ਪਹੁੰਚੀ। ਯੂਨਾ ਦਾ ਅਨੁਭਵ ਗਰੀਬ ਡੂੰਘਾਈ ਨਾਲ ਹੋਇਆ, ਪਰ ਪਰਮਾਤਮਾ ਨੇ ਆਪਣੀ ਮੁਕਤੀ ਲਈ ਇੱਕ ਵੱਡੀ ਮੱਛੀ ਨੂੰ ਨਿਯੁਕਤ ਕੀਤਾ। ਉਸਦੀ ਮੁਕਤੀ ਲਈ ਯੂਨਾ ਆਪਣੇ ਆਪ ਨੂੰ ਇਸਦੇ ਢਿੱਡ ਵਿੱਚ ਸੰਭਾਲਦਾ ਹੈ। ਯੂਨਾ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਯਹੋਵਾ ਸੀ। ਆਇਤ 8, ਜਿਹੜੇ ਵਿਅਰਥ ਮੂਰਤੀਆਂ ਦਾ ਧਿਆਨ ਰੱਖਦੇ ਹਨ, ਉਹ ਅਡੋਲ ਪਿਆਰ ਦੀ ਉਮੀਦ ਨੂੰ ਤਿਆਗ ਦਿੰਦੇ ਹਨ। ਅਡੋਲ ਪਿਆਰ ਕੇਵਲ ਪ੍ਰਭੂ ਵਿੱਚ ਪਾਇਆ ਜਾਂਦਾ ਹੈ, ਸਿਰਫ ਪ੍ਰਭੂ ਦੇ ਵਿੱਚ ਹੀ ਪਾਇਆ ਜਾਂਦਾ ਹੈ। ਅਧਿਆਇ 1 ਵਿੱਚ ਯੂਨਾ ਦੇ ਸ਼ਬਦਾਂ ਦੀ ਵਰਤੋਂ ਕਰਨ ਲਈ ਸਵਰਗ ਦੇ ਪਰਮੇਸ਼ਵਰ, ਜਿਸ ਨੇ ਸਮੁੰਦਰ ਅਤੇ ਸੁੱਕੀ ਧਰਤੀ ਨੂੰ ਬਣਾਇਆ, ਦਇਆਵਾਨ ਅਨੁਸ਼ਾਸਨ। ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਦੇਖੀਏ ਕਿ ਇਹ ਅਡੋਲ ਪਿਆਰ ਕਿਵੇਂ ਕੰਮ ਕਰਦਾ ਹੈ। ਪਹਿਲਾ ਅਧਿਆਇ ਇੱਕ ਵੇ ਵੱਲ ਵਾਪਸ ਸੋਚੋ। ਯੂਨਾ ਦੇ ਸਮੁੰਦਰ ਵਿੱਚ ਸੁੱਟੇ ਜਾਣ ਲਈ ਕੌਣ ਜ਼ਿੰਮੇਵਾਰ ਸੀ? ਖੈਰ, ਮਲਾਹਾਂ ਨੇ ਉਸਨੂੰ ਜਹਾਜ਼ ਵਿੱਚ ਸੁੱਟ ਦਿੱਤਾ, ਉਹਨਾਂ ਦੀ ਕੁਝ ਜ਼ਿੰਮੇਵਾਰੀ ਵੀ ਹੈ, ਅਤੇ ਯੂਨਾ ਨੇ ਉਹਨਾਂ ਨੂੰ ਕਿਹਾ ਇਸ ਲਈ ਉਹ ਜ਼ਿੰਮੇਵਾਰੀ ਵੀ ਲੈਂਦਾ ਹੈ। ਪਰ ਦੇਖੋ, ਯੂਨਾ ਮੱਛੀ ਦੇ ਢਿੱਡ ਵਿੱਚ ਜੋ ਹੁਣ ਸਾਫ਼ ਸਾਫ਼ ਦੇਖ ਰਿਹਾ ਹੈ, ਇਸ ਦਾ ਜ਼ਿਕਰ ਵੀ ਕਰਦਾ ਹੈ। ਤੁਸੀਂ ਇਸ ਨੂੰ ਆਇਤ 3 ਵਿੱਚ ਵਾਪਸ ਦੇਖੋਗੇ, ਕਿਉਂਕਿ ਤੁਸੀਂ ਯਹੋਵਾ ਨੇ ਮੈਨੂੰ ਡੂੰਘਾਈ ਵਿੱਚ ਸੁੱਟ ਦਿੱਤਾ, ਤੁਹਾਡੀਆਂ ਸਾਰੀਆਂ ਲਹਿਰਾਂ ਅਤੇ ਤੁਹਾਡੀਆਂ ਪਾਣੀ ਮੇਰੇ ਉੱਤੋਂ ਲੰਘ ਗਏ ਹਨ। ਆਇਤ 4, ਮੈਂ ਤੁਹਾਡੀ ਨਜ਼ਰ ਤੋਂ ਭਟਕ ਗਿਆ ਹਾਂ, ਕੌਣ ਪਜਾ ਰਿਹਾ ਹੈ ਪਰਮਾਤਮਾ? ਅਧਿਆਇ 1 ਵੱਲ ਦੀ ਵੀ ਸੋਚੋ, ਤੂਫਾਨ ਕਿਵੇਂ ਆਇਆ? ਯਹੋਵਾ ਨੇ ਇਸ ਨੂੰ ਨਿਯੁਕਤ ਕੀਤਾ ਹੈ। ਫਿਰ ਪਰਮੇਸ਼ਰ ਆਪਣੇ ਬਾਗੀ ਨਬੀ ਨੂੰ ਤੋਬਾ ਕਰਨ ਲਈ ਅਗਵਾਈ ਕਰਨ ਦੇ ਇਰਾਦੇ ਨਾਲ ਅਨੁਸ਼ਾਸਨ ਦੇ ਰਿਹਾ ਹੈ। ਇੱਕ ਟਿੱਪਣੀਕਾਰ ਇਸ ਨੂੰ ਰੱਬ ਦਾ ਦਿਆਵਾਨ ਕ੍ਰੋਧ ਕਹਿੰਦਾ ਹੈ। ਮੈਂ ਪਰਮੇਸ਼ਰ ਦੇ ਦਿਆਲੂ ਅਨੁਸ਼ਾਸਨ ਨੂੰ ਤਰਜੀਹ ਦਿੰਦਾ ਹਾਂ। ਯੂਨਾ ਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਸ ਤੋਂ ਭੱਜਣ ਦੀ ਵਿਅਰਥ ਕੋਸ਼ਿਸ਼ ਕੀਤੀ। ਪਰਮੇਸ਼ਰ ਨੇ ਆਪਣੇ ਨਬੀ ਨੂੰ ਮੌਤ ਦੇ ਬਿੰਦੂ 'ਤੇ ਲਿਆਇਆ ਹੈ, ਉਸਦੀ ਹੋਸ਼ ਖਿਸਕਣ ਦੇ ਬਿੰਦੂ ਤੱਕ। ਯੂਨਾ ਦੇ ਯਹੋਵਾ ਨੂੰ ਪੁਕਾਰਨ ਤੋਂ ਪਹਿਲਾਂ ਅਤੇ ਯਹੋਵਾ ਨੇ ਉਸਨੂੰ ਬਚਾਇਆ ਸੀ। ਪਰਮੇਸ਼ਰ ਦਾ ਅਨੁਸ਼ਾਸਨ ਤੋਬਾ ਕਰਨ ਲਈ ਤਿਆਰ ਕੀਤਾ ਗਿਆ ਸੀ। ਪਰਮੇਸ਼ਰ ਦਾ ਅਨੁਸ਼ਾਸਨ ਯੂਨਾ ਦੇ ਭਲੇ ਲਈ ਤਿਆਰ ਕੀਤਾ ਗਿਆ ਸੀ। ਪਰਮੇਸ਼ਰ ਦਾ ਅਨੁਸ਼ਾਸਨ ਯੂਨਾ ਦੇ ਛੁਟਕਾਰੇ ਲਈ ਤਿਆਰ ਕੀਤਾ ਗਿਆ ਸੀ। ਸਾਨੂੰ ਇਹ ਵਿਚਾਰ ਪੂਰੇ ਸ਼ਾਸਤਰ ਵਿੱਚ ਜਾਂ ਪੂਰੀ ਬਾਈਬਲ ਵਿੱਚ ਮਿਲਦਾ ਹੈ। ਇਬਰਾਨੀ ਕਹਿੰਦੇ ਹਨ, ਕਿਉਂਕਿ ਪ੍ਰਭੂ ਜਿਸ ਨੂੰ ਪਿਆਰ ਕਰਦਾ ਹੈ ਉਸਨੂੰ ਤਾੜਦਾ ਹੈ, ਅਤੇ ਹਰ ਇੱਕ ਪੁੱਤਰ ਜਿਸ ਨੂੰ ਪ੍ਰਾਪਤ ਕਰਦਾ ਹੈ ਉਸਨੂੰ ਤਾੜਨਾ ਦਿੰਦਾ ਹੈ। ਦਾਊਦ ਕਹਿੰਦਾ ਹੈ, ਮੈਂ ਦੁਖੀ ਹੋਣ ਤੋਂ ਪਹਿਲਾਂ ਭਟਕ ਗਿਆ ਸੀ, ਪਰ ਹੁਣ ਮੈਂ ਤੇਰੇ ਵਚਨ ਨੂੰ ਮੰਨਦਾ ਹਾਂ। ਇੱਕ ਅਰਥ ਹੈ ਜਿਸ ਵਿੱਚ ਇਹ ਸਾਡੀ ਕਹਾਣੀ ਹੈ। ਜਦੋਂ ਅਸੀਂ ਇੱਕ ਮਸੀਹੀ ਬਣਨ ਤੋਂ ਪਹਿਲਾਂ ਆਏ ਹਾਂ, ਯਸ਼ਾਇਆ ਕਹਿੰਦਾ ਹੈ, ਅਸੀਂ ਸਾਰੇ ਭੇਡਾਂ ਵਾਂਗ ਭਟਕ ਗਏ ਸਾਂ, ਸਾਡੇ ਵਿੱਚੋਂ ਹਰ ਇੱਕ ਆਪਣੋ ਆਪਣੇ ਰਾਹ ਮੁੜਿਆ ਹੈ, ਅਤੇ ਯਹੋਵਾ ਨੇ ਉਸ ਉੱਤੇ ਉਸ ਜੋ ਉਸਦਾ ਦੁਖੀ ਸੇਵਕ ਯਿਸੂ ਮਸੀਹ ਹੈ ਸਾਡੇ ਸਾਰਿਆਂ ਦੀ ਬਦੀ ਰੱਖੀ ਹੈ। ਮਸੀਹੀ ਬਣਨ ਤੋਂ ਪਹਿਲਾਂ ਅਸੀਂ ਆਪਣਾ ਕੰਮ ਕੀਤਾ ਸੀ, ਅਸੀਂ ਆਪਣੇ ਰਾਹ ਤੁਰੇ ਸੀ, ਅਸੀਂ ਆਪਣੀਆਂ ਇੱਛਾਵਾਂ ਪੂਰੀਆਂ ਕੀਤੀਆਂ, ਅਸੀਂ ਜਿਸ ਦੀ ਪੂਜਾ ਕਰਨੀ ਚਾਹੁੰਦੇ ਸੀ ਉਸਦੀ ਪੂਜਾ ਕੀਤੀ। ਪਰਮਾਤਮਾ ਦੀ ਦਇਆ ਵਿੱਚ ਉਸਨੇ ਸਾਨੂੰ ਉਸਦੇ ਵਿਰੁੱਧ ਸਾਡੀ ਬਗਾਵਤ ਦੇ ਗਿਆਨ ਲਈ ਅਗਵਾਈ ਕੀਤੀ, ਅਤੇ ਉਸਨੇ ਮਸੀਹ ਨੂੰ ਮੁਕਤੀਦਾਤਾ ਵਜੋਂ ਪ੍ਰਗਟ ਕੀਤਾ, ਇੱਕ ਮੁਕਤੀਦਾਤਾ ਜਿਸ ਨੇ ਸਾਡੀ ਸਜ਼ਾ ਆਪਣੇ ਉੱਤੇ ਲੈ ਲਈ। ਪਰ ਯੂਨਾ ਅਧਿਆਇ 2 ਯੂਨਾ ਦੇ ਵਿਸ਼ਵਾਸ ਵਿੱਚ ਆਉਣ ਬਾਰੇ ਨਹੀਂ ਹੈ। ਉਹ ਪਰਮੇਸ਼ਵਰ ਦਾ ਨਬੀ ਹੈ, ਹਾਲਾਂਕਿ ਇੱਕ ਬਾਗੀ ਨਬੀ ਹੈ। ਇਹ ਉਸਦੀ ਬਹਾਲੀ ਬਾਰੇ ਇੱਕ ਕਹਾਣੀ ਹੈ। ਇਸ ਲਈ ਇਸ ਨੂੰ ਸਾਡੇ ਉੱਤੇ ਲਾਗੂ ਕਰਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਜੇ ਅਸੀਂ ਪਰਮੇਸ਼ਵਰ ਤੋਂ ਭਟਕ ਗਏ ਹਾਂ, ਜੇ ਅਸੀਂ ਕੁਝ ਦੁਹਰਾਉਣ ਵਾਲੇ ਪਾਪ ਵਿੱਚ ਪੈ ਜਾਂਦੇ ਹਾਂ ਜਿਸ ਲਈ ਅਸੀਂ ਹੁਣ ਲੜਦੇ ਜਾਂ ਪਛਤਾਵਾ ਨਹੀਂ ਕਰਦੇ, ਜੇ ਅਸੀਂ ਉਸ ਤੋਂ ਦੂਰ ਹੋ ਜਾਂਦੇ ਹਾਂ, ਉਸ ਦੇ ਵਚਨ ਤੋਂ ਦੂਰ ਹੋ ਜਾਂਦੇ ਹਾਂ, ਉਸ ਦੇ ਚਰਚ ਤੋਂ ਦੂਰ ਹੋ ਜਾਂਦੇ ਹਾਂ, ਤਾਂ ਸਾਨੂੰ ਯੂਨਾ ਅਧਿਆਇ 2 ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਯਾਦ ਰੱਖੋ ਕਿ ਪਰਮੇਸ਼ਵਰ ਦਾ ਬਚਨ ਕਿ ਪਰਮੇਸ਼ਵਰ ਇੱਕ ਪਿੱਛਾ ਕਰਨ ਵਾਲਾ ਪਰਮੇਸ਼ਵਰ ਹੈ, ਇੱਕ ਰੱਬ ਜੋ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਤੋਂ ਪਿੱਛੇ ਨਹੀਂ ਹਟੇਗਾ, ਉਹਨਾਂ ਨੂੰ ਵਾਪਸ ਬਣਾਉਣ ਲਈ। ਅਤੇ ਅਸੀਂ ਦੇਖਿਆ ਹੈ ਕਿ ਉਹ ਯੂਨਾ ਨੂੰ ਅਨੁਸ਼ਾਸਨ ਦੇਣ ਲਈ ਕਿਸ ਹੱਦ ਤੱਕ ਤਿਆਰ ਸੀ, ਅਰਥਾਤ ਉਸਦੀ ਜ਼ਿੰਦਗੀ ਦੇ ਆਖਰੀ ਇੰਚ ਤੱਕ। ਅਤੇ ਜੇ ਅਸੀਂ ਆਪਣੇ ਆਪ ਨੂੰ ਕਿਸੇ ਦੂਰ ਦੇ ਦੇਸ਼ ਵਿੱਚ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਪਾਉਂਦੇ ਹਾਂ, ਜਿੱਦਾਂ ਕਿ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿੱਚ ਪਾਈ ਗਈ ਭਾਸ਼ਾ ਦੇ ਵਰਤੋਂ ਕਰਨ ਲਈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਬਹੁਤ ਦਿਆਲੂ ਹੈ, ਉਹ ਵਾਪਸੀ ਦਾ ਸਵਾਗਤ ਕਰਨ ਲਈ ਉਤਸੁਕ ਖੜ੍ਹਾ ਹੈ। ਉਸ ਵੱਲ ਮੁੜੋ, ਉਸ ਨੂੰ ਪ੍ਰਾਰਥਨਾ ਕਰੋ, ਆਪਣੀ ਮੂਰਖਤਾ ਤੋਂ ਤੋਬਾ ਕਰੋ, ਆਪਣੀ ਬਗਾਵਤ ਤੋਂ ਤੋਬਾ ਕਰੋ, ਮੁੜੋ ਮੁੜੋ, ਜਿਸ ਰਸਤੇ ਤੁਸੀਂ ਆਏ ਸੀ ਵਾਪਸ ਉਸੇ ਰਸਤੇ 'ਤੇ ਉਸ ਵੱਲ ਮੁੜੋ। ਜਿਵੇਂ ਕਿ ਯੂਨਾ ਲਹਿਰਾਂ ਦੇ ਹੇਠਾਂ ਖਿਸਕ ਗਿਆ ਸੀ, ਉਸਦੇ ਅੰਤਮ ਵਿਚਾਰ ਇਹਨਾਂ ਲਾਈਨਾਂ ਦੇ ਨਾਲ ਹੋ ਸਕਦੇ ਹਨ। ਠੀਕ ਹੈ, ਮੇਰਾ ਅੰਦਾਜ਼ਾ ਹੈ ਕਿ ਮੈਂ ਇਸੇ ਗੱਲ ਦਾ ਹੱਕਦਾਰ ਸੀ। ਮੈਂ ਪਰਮੇਸ਼ਰ ਦੇ ਮੂੰਹ 'ਤੇ ਥੁੱਕਿਆ ਹੈ, ਮੈਂ ਅਣਗਿਆਕਾਰੀ ਕੀਤੀ ਹੈ, ਬਗਾਵਤ ਕੀਤੀ ਹੈ, ਮੈਂ ਉਸ ਤੋਂ ਭੱਜ ਗਿਆ ਹਾਂ। ਮੈਂ ਪਰਮੇਸ਼ਰ ਅਤੇ ਪਰਮੇਸ਼ਰ ਹੈ ਮੈਨੂੰ ਸਹੀ ਸਜ਼ਾ ਦੇ ਰਿਹਾ ਹੈ। ਉਸਨੇ ਤੂਫਾਨ ਭੇਜਿਆ, ਉਸਨੇ ਇੱਥੇ ਮੈਨੂੰ ਇੱਥੇ ਸੁੱਟ ਦਿੱਤਾ। ਇਹ ਉਹ ਹੈ ਜਿਸ ਦਾ ਮੈਂ ਹੱਕਦਾਰ ਹਾਂ ਅਤੇ ਯੂਨਾ ਇਹ ਸੋਚਣ ਵਿੱਚ ਬਹੁਤ ਸਹੀ ਹੋਵੇਗਾ ਕਿ ਉਹ ਇਸ ਦਾ ਹੱਕਦਾਰ ਸੀ। ਇਹ ਰੱਬ ਵੱਲ ਸਾਡੀ ਪਿੱਠ ਮੁੜਨ ਦੀ ਕੀਮਤ ਹੈ, ਨਿਰਾਸ਼ਾ, ਹਨੇਰਾ, ਮੌਤ, ਤਿਆਗ ਭਜਾਇਆ ਜਾਣਾ, ਪਰ ਪਰਮੇਸ਼ਰ ਦੀ ਦਇਆ ਮਹਾਨ ਹੈ, ਉਸ ਦੀ ਕਿਰਪਾ ਮਹਾਨ ਹੈ। ਉਹ ਗੁੱਸੇ ਵਿੱਚ ਧੀਮਾ ਅਤੇ ਅਡੋਲ ਪਿਆਰ ਵਿੱਚ ਭਰਪੂਰ ਹੈ। ਉਜਾੜੂ ਪੁੱਤਰ ਨੂੰ ਪਤਾ ਲੱਗਾ ਕਿ ਜਦੋਂ ਉਸਦਾ ਪਿਤਾ ਉਸ ਵੱਲ ਦੌੜਿਆ ਅਤੇ ਉਸਨੂੰ ਆਪਣਾ ਪਛਤਾਵਾ ਭਾਸ਼ਣ ਪੂਰਾ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ, ਸਗੋਂ ਉਸ ਦੇ ਦੁਆਲੇ ਆਪਣੀਆਂ ਬਾਹਾਂ ਲਪੇਟ ਦਿੱਤੀਆਂ ਅਤੇ ਉਸਨੂੰ ਨਵੇਂ ਕੱਪੜੇ ਪਾ ਦਿੱਤੇ, ਉਸਦੀ ਉਂਗਲੀ ਵਿੱਚ ਮੁੰਦਰੀ, ਉਸਦੇ ਪੈਰਾਂ ਵਿੱਚ ਜੁੱਤੀ ਪਾ ਦਿੱਤੀ ਅਤੇ ਉਸਦੇ ਸਨਮਾਨ ਵਿੱਚ ਇੱਕ ਦਾਵਤ ਦਾ ਆਯੋਜਨ ਕੀਤਾ। ਇਹ ਸਾਡਾ ਰੱਬ ਹੈ ਅਤੇ ਇਹ ਵਿਸ਼ਵਾਸੀ ਰਾਹੀ ਦੇ ਅੱਗੇ ਚੋਣ ਹੈ। ਬਗਾਵਤ ਵਿੱਚ ਜਾਰੀ ਰੱਖਣਾ, ਹਨੇਰੇ ਵਿੱਚ ਚੱਲਦੇ ਜਾਣਾ ਦੁੱਖਾਂ ਵੱਲ ਲੈ ਜਾਂਦਾ ਹੈ, ਪਰਮੇਸ਼ੁਰ ਤੋਂ ਦੂਰ ਹੋਣ ਵੱਲ ਅਗਵਾਈ ਕਰਦਾ ਹੈ, ਜਾਂ ਪਿਤਾ ਕੋਲ ਵਾਪਸ ਆਉਣਾ ਜੋ ਤੁਹਾਨੂੰ ਪਿਆਰ ਕਰਦਾ ਹੈ। ਇਹ ਸ਼ਬਦ ਜੋ ਅਸੀਂ ਅਕਸਰ ਗਾਉਂਦੇ ਹਾਂ ਯੂਨਾ ਦੁਆਰਾ ਗਾਏ ਜਾ ਸਕਦੇ ਸਨ। ਭਟਕਣ ਦੀ ਸੰਭਾਵਨਾ, ਪ੍ਰਭੂ ਮੈਂ ਮਹਿਸੂਸ ਕਰਦਾ ਹਾਂ ਮੈਨੂੰ ਪਿਆਰ ਕਰਨ ਵਾਲੇ ਪਰਮੇਸ਼ੁਰ ਨੂੰ ਛੱਡਣ ਦੀ ਸੰਭਾਵਨਾ, ਇਹ ਮੇਰਾ ਦਿਲ ਹੈ, ਹੇ ਇਸ ਨੂੰ ਲੈ ਅਤੇ ਸੀਲ ਕਰ, ਇਸ ਨੂੰ ਉੱਪਰ ਆਪਣੀਆਂ ਅਦਾਲਤਾਂ ਲਈ ਸੀਲ ਕਰੋ। ਮੱਛੀ ਦੇ ਢਿੱਡ ਵਿੱਚ ਯੂਨਾ ਨੂੰ ਅਹਿਸਾਸ ਹੋਇਆ ਕਿ ਯਹੋਵਾ ਨੇ ਉਸ ਨੂੰ ਮੌਤ ਤੋਂ ਬਚਾ ਲਿਆ ਅਤੇ ਉਸਦੇ ਹੈਰਾਨ ਹੋਏ ਦਿਲ ਨੂੰ ਆਪਣੇ ਕੋਲ ਬਹਾਲ ਕਰ ਦਿੱਤਾ ਹੈ, ਅਤੇ ਇਸ ਲਈ ਉਸਦੀ ਪ੍ਰਾਰਥਨਾ ਧੰਨਵਾਦ ਦੇ ਨਾਲ ਖਤਮ ਹੁੰਦੀ ਹੈ। ਅੱਜ ਤੋਂ ਪਰ ਮੈਂ ਤੁਹਾਡੇ ਲਈ ਧੰਨਵਾਦ ਬਲੀਦਾਨ ਦੀ ਆਵਾਜ਼ ਨਾਲ ਕਰਾਂਗਾ, ਜੋ ਮੈਂ ਸਹੁੰ ਖਾਧੀ ਹੈ ਮੈਂ ਅਦਾ ਕਰਾਂਗਾ। ਅਸੀਂ ਸ਼ਾਇਦ ਸੋਚੀਏ ਕਿ ਮੱਛੀ ਦੇ ਢਿੱਡ ਤੋਂ ਬਣਾਈ ਗਈ ਉਸਦੀ ਸੁਖਣਾ ਨਿਨਵਾ ਵਿੱਚ ਉਸਦੇ ਪ੍ਰਚਾਰ ਨਾਲ ਸੰਬੰਧਿਤ ਹੈ। ਯੂਨਾ ਦੇ ਪਾਠਕ ਹੋਣ ਦੇ ਨਾਤੇ ਸਾਨੂੰ ਇਹ ਜਾਣਨ ਲਈ ਉਡੀਕ ਕਰਨੀ ਪਵੇਗੀ। ਮੱਛੀ ਆਇਤ 10 ਨੂੰ ਯਹੋਵਾ ਤੋਂ ਹੁਕਮ ਮਿਲਦਾ ਹੈ ਅਤੇ ਮੱਛੀ ਯਹੋਵਾ ਦੇ ਹੁਕਮ ਦੀ ਪਾਲਣਾ ਕਰਦੀ ਹੈ ਅਤੇ ਯੂਨਾ ਨੂੰ ਬੀਜ ਉੱਤੇ ਉਲਟੀ ਕਰਦੀ ਹੈ। ਯੂਨਾ ਨੇ ਸਬਕ ਸਿੱਖਿਆ, ਉਸਨੇ ਸਿੱਖਿਆ ਕਿ ਜਿਵੇਂ ਉਸਦੀ ਪ੍ਰਾਰਥਨਾ ਦਾ ਅੰਤ ਸਾਨੂੰ ਸਿਖਾਉਂਦਾ ਹੈ ਕਿ ਮੁਫਤੀ ਯਹੋਵਾ ਦੀ ਹੈ, ਛੁਟਕਾਰਾ ਯਹੋਵਾ ਦਾ ਹੈ। ਜਿਸ ਹੱਦ ਤੱਕ ਕਿਰਪਾ ਦਾ ਇਹ ਸਬਕ ਸਾਨੂੰ ਉਸਨੂੰ ਸਿਖਾਇਆ ਗਿਆ ਹੈ ਉਸ ਦੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ। ਸਾਨੂੰ ਦੁਬਾਰਾ ਆਉਣ ਵਾਲੇ ਹਫ਼ਤਿਆਂ ਦੀ ਉਡੀਕ ਕਰਨੀ ਪਵੇਗੀ। ਹੁਣ ਲਈ ਯੂਨਾ ਜਾਣਦਾ ਹੈ ਕਿ ਪਰਮਾਤਮਾ ਨੇ ਉਸਨੂੰ ਇੱਕ ਤੋਂ ਵੱਧ ਤਰੀਕਿਆਂ ਨਾਲ ਦਇਆਵਾਨ ਅਨੁਸ਼ਾਸਨ ਦੁਆਰਾ ਬਚਾ ਲਿਆ ਹੈ। ਆਮੀਨ।